ਤਨ ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਮਿੱਠੀ ਪਿਆਰੀ ਗੋਦ ਬੈਠੀ ਗੁਰੂ ਪਿਆਰੀ ਸਤਸੰਗ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਊ ਜੀਆਂ ਦੁਆਰਾ ਜੋ ਇਹ ਆਤਮਿਕ ਲਿਖਤਾਂ ਲਿਖੀਆਂ ਗਈਆਂ ਹਨ, ਅੱਜ ਦਾ ਜੋ ਲੇਖ ਹੈ, ਆਤਿਸ਼ ਦੁਨੀਆ ਖੁਨਕ ਨਾਮ ਖਦਾਇਆ, ਕਲ ਤਾਤੀ ਠੰਡਾ ਹਰਨਾਉ, ਭਾਗ ਪਹਿਲਾ, ਲੇਖ ਨੰਬਰ 38। 8 ਲੇਖਾਂ ਦੀ ਲੜੀ ਲਿਖੀ ਹੈ ਮਹਾਂਪੁਰਖਾਂ ਨੇ ਇਸ ਦੇ ਉੱਤੇ, ਸੋ ਪਹਿਲੇ ਭਾਗ ਨਾਲ ਅੱਜ ਆਪਾਂ ਸਾਂਝ ਕਰਾਂਗੇ। ਮਾਇਕੀ ਸੰਸਾਰ ਪੰਜ ਤੱਤਾਂ, ਹਵਾ, ਪਾਣੀ, ਅਗਨੀ, ਧਰਤੀ ਅਤੇ ਆਕਾਸ਼ ਦੇ ਮਿਲ ਗੋਭੇ ਤੋਂ ਰਚਿਆ ਗਿਆ ਹੈ। ਮਾਇਕੀ ਸੰਸਾਰ ਪੰਜ ਤੱਤਾਂ, ਹਵਾ, ਪਾਣੀ, ਅਗਨੀ, ਧਰਤੀ ਅਤੇ ਆਕਾਸ਼ ਦੇ ਮਿਲ ਗੋਭੇ ਤੋਂ ਰਚਿਆ ਗਿਆ ਹੈ। ਇਹਨਾਂ ਤੱਤਾਂ ਵਿੱਚੋਂ ਅਗਨੀ ਇੱਕ ਕੁਦਰਤੀ ਤੱਤ ਹੈ। ਇਹ ਅਗਨੀ ਕਈ ਕਿਸਮ ਦੀ ਮੰਨੀ ਗਈ ਹੈ। ਨੰਬਰ 1 ਹੈ ਜੀ ਬਾਹਰਲੀ ਅੱਗ, ਜੋ ਦਿਸਣਹਾਰ ਹੈ ਅਤੇ ਮਹਿਸੂਸ ਹੁੰਦੀ ਹੈ, ਜਿਸ ਤਰ੍ਹਾਂ ਕਿ ਲੱਕੜਾਂ, ਕੋਇਲੇ, ਬਿਜਲੀ, ਗੈਸ, ਤੇਲ ਆਦਿ ਦੀ ਅੱਗ। ਇਹ ਅਸੀਂ ਆਪਣੀ ਮਰਜ਼ੀ ਨਾਲ ਜਲਾ ਜਾਂ ਬੁਝਾ ਸਕਦੇ ਹਾਂ। ਦੂਸਰੀ ਹੈ ਸਰੀਰਕ ਅੱਗ, ਇਹ ਹਰ ਸਰੀਰ ਦੇ ਅੰਦਰ ਅਦ੍ਰਿਸ਼ਟ ਰੂਪ ਵਿੱਚ ਰਵ ਰਹੀ ਭਰਪੂਰ ਹੈ ਅਤੇ ਸਾਡੀ ਜੀਵਨ ਅਗਨੀ ਕਹਿਲਾਉਂਦੀ ਹੈ। ਇਸੇ ਜਠਰ ਅਗਨੀ ਨਾਲ ਮਾਂ ਦੇ ਪੇਟ ਵਿੱਚ ਬੱਚੇ ਦੀ ਪਾਲਣਾ ਹੁੰਦੀ ਹੈ। ਜਦ ਜੀਵ ਦੀ ਮੌਤ ਹੋ ਜਾਂਦੀ ਹੈ ਤਾਂ ਉਸਦੇ ਸਰੀਰ ਨੂੰ ਠੰਡਾ ਹੋ ਗਿਆ ਕਿਹਾ ਜਾਂਦਾ ਹੈ। ਤੀਜਾ ਹੈ ਜੀ ਤੱਤ ਅਗਨੀ, ਜਿਸ ਤਰ੍ਹਾਂ ਕਿ ਸੂਰਜ ਦੀ ਗਰਮੀ, ਧਰਤੀ ਵਿਚਲੀ ਗਰਮੀ, ਅਸਮਾਨੀ ਬਿਜਲੀ, ਬੰਬਾਂ ਦੀ ਤੱਤ ਅਗਨੀ ਆਦਿ। ਸੂਰਜ ਦੀ ਗਰਮੀ ਸਾਡੇ ਮਾਦੀ ਜੀਵਨ ਦਾ ਆਧਾਰ ਹੈ, ਪਰ ਹੋਰ ਕਈ ਤੱਤਾਂ ਦੀ ਅਗਨੀ ਅਤਿਅੰਤ ਹਾਨੀਕਾਰਕ ਹੈ। ਅਗਲਾ ਹੈ ਜੀ ਮਾਨਸਿਕ ਅੱਗ, ਜੋ ਸਾਡੇ ਖਿਆਲਾਂ ਦੇ ਭਾਵਕ ਜੋਸ਼ ਤੋਂ ਉਤਪੰਨ ਹੁੰਦੀ ਹੈ। ਮਾਨਸਿਕ ਅੱਗ ਜੋ ਸਾਡੇ ਖਿਆਲਾਂ ਦੇ ਭਾਵਕ ਜੋਸ਼ ਤੋਂ ਉਤਪੰਨ ਹੁੰਦੀ ਹੈ, ਇਹ ਗੁੱਝੀ ਅੱਗ ਦਿਸਦੀ ਨਹੀਂ। ਗੁੱਝੀ ਭਾਏ ਜਲੇ ਸੰਸਾਰਾ, ਭਗਤ ਨਾ ਵਿਆਪੈ ਮਾਇਆ। ਇਹ ਮਾਨਸਿਕ ਅੱਗ ਦਿਸਦੀ ਨਹੀਂ, ਗੁੱਝੀ ਹੈ, ਭੇਦ ਵਾਲੀ ਹੈ, ਸਰਵ ਵਿਆਪੀ ਹੈ, ਊਚ ਨੀਚ ਸਮਾਨੀ ਹੈ, ਰਵ ਰਹੀ ਭਰਪੂਰ ਹੈ, ਸਭ ਸਰਵ ਵੇਲਾ ਪ੍ਰਵਿਰਤ ਹੈ, ਸਾਰੇ ਸੰਸਾਰ ਨੂੰ ਲੱਗੀ ਹੋਈ ਹੈ। ਮਾਨਸਿਕ ਅੱਗ ਸਾਰੇ ਸੰਸਾਰ ਨੂੰ ਲੱਗੀ ਹੋਈ ਹੈ, ਸਾਨੂੰ ਵੀ ਲੱਗੀ ਹੋਈ ਹੈ। ਇਸ ਦੇ ਨਤੀਜੇ ਬੜੇ ਭਿਆਨਕ ਹਨ। ਇਸ ਦੇ ਭਾਂਬੜਾਂ ਵਿੱਚ ਅਸੀਂ ਤੜਫਦੇ ਹਾਂ, ਅਤ ਦੁਖੀ ਹੁੰਦੇ ਹਾਂ, ਹਾਏ ਬੂ ਕਰਦੇ ਹਾਂ, ਹਾਲ ਦੁਹਾਈ ਮਚਾਉਂਦੇ ਹਾਂ, ਸ਼ਿਕਾਇਤਾਂ ਕਰਦੇ ਹਾਂ, ਰੋਸੇ ਗਿਲੇ ਕਰਦੇ ਹਾਂ, ਨਰਕ ਭੋਗਦੇ ਹਾਂ, ਪਰ ਫਿਰ ਵੀ ਇਸ ਭਿਆਨਕ ਅਗਨ ਸੋਕ ਸਾਗਰ ਵਿੱਚੋਂ ਨਿਕਲਣ ਦਾ ਜਾਂ ਬਚਣ ਦਾ ਕੋਈ ਖਿਆਲ ਹੀ ਨਹੀਂ, ਫਿਕਰ ਹੀ ਨਹੀਂ, ਉੱਦਮ ਹੀ ਨਹੀਂ, ਬਿਉਂਤ ਹੀ ਨਹੀਂ। ਇਹ ਬੜੀ ਅਚੰਭੇ ਵਾਲੀ ਗੱਲ ਹੈ ਕਿ ਸਾਰੀਆਂ ਜੂਨਾਂ ਦਾ ਸਰਤਾਜ ਅਤੇ ਸਿਆਣਾ ਅਫਲਾਤੂਨ ਇਨਸਾਨ ਹੀ ਹੋਰ ਸਾਰਿਆਂ ਜੀਵਾਂ ਨਾਲੋਂ ਇਸ ਗੁੱਝੀ ਮਾਨਸਿਕ ਅੱਗ ਵਿੱਚ ਵੱਧ ਸੜਬੜ ਰਿਹਾ ਹੈ ਅਤੇ ਬੇਅੰਤ ਆਰਾਮ ਅਤੇ ਐਸ਼ ਦੀਆਂ ਸਹੂਲਤਾਂ ਮਾਣਦਾ ਹੋਇਆ ਵੀ ਸਭ ਤੋਂ ਜ਼ਿਆਦਾ ਦੁਖੀ ਹੈ। ਇਸ ਲਈ ਐਸੀ ਸਰਵਗ ਗੁੱਝੀ ਅੱਗ ਉਸਦੇ ਭਿਆਨਕ ਨਤੀਜਿਆਂ ਨੂੰ ਸਮਝਣ, ਬੁੱਝਣ, ਪਹਿਚਾਨਣ ਦੀ ਅੱਤ ਲੋੜ ਹੈ। ਗੁਰਬਾਣੀ ਦੀ ਰੋਸ਼ਨੀ ਵਿੱਚ ਇਸ ਅੱਤ ਜ਼ਰੂਰੀ ਅਤੇ ਦੀਰਘ ਵਿਸ਼ੇ ਨੂੰ ਖੋਜਣ ਅਤੇ ਸਮਝਣ ਦਾ ਇਸ ਲੇਖ ਵਿੱਚ ਉੱਦਮ ਕੀਤਾ ਜਾਂਦਾ ਹੈ। ਕਾਇਨਾਤ ਵਿੱਚ ਦੋ ਭਿੰਨ ਭਿੰਨ ਮੰਡਲ ਹਨ। ਹਾਂਜੀ, ਪਹਿਲਾ ਹੈ ਆਤਮਿਕ ਮੰਡਲ, ਦੂਜਾ ਹੈ ਮਾਇਕੀ ਮਾਨਸਿਕ ਮੰਡਲ। ਆਤਮਿਕ ਮੰਡਲ ਜਿਸ ਵਿੱਚ ਦੈਵੀ ਗੁਣ, ਇਲਾਹੀ ਪ੍ਰਕਾਸ਼, ਸੱਚ, ਸ਼ਬਦ, ਹੁਕਮ, ਨਾਮ, ਪਿਆਰ, ਪ੍ਰੇਮ ਸਵੈਪਨਾ, ਨਿਰਮਲਤਾ, ਦੈਵੀ ਭਾਵਨਾਵਾਂ, ਆਤਮ ਰੰਗ, ਮਹਾਂ ਸੁੱਖ, ਸਦਾ ਸੁੱਖ, ਸ਼ਾਂਤੀ, ठंड का प्रवेश ते प्रगटावा है आत्मिक मंडल विच। दूसरा है माइकी मानसिक मंडल जिस विच अज्ञानता का हनेरा है, हंकार का भरम, नीवियां रुचियां, काम की हनेरी, क्रोध की अग, लोभ की लहर, मोह की ममता, मैं मेरी दी पकड़, खुद गर्जी, ईरखा द्वैत, साड़ा कुलझना, अशांति, दुख कलेश दा बोलबाला अते बरत बरतारा है। गुरबाणी विच जिस नूं अग कहा गया है वह माइकी मंडल दे औसरी औगुणा दे लाए हुए भांबड़ हन। हाँ जी, गुरबाणी विच जिस नूं अग कहा गया है वह माइकी मंडल दे औसरी औगुणा दे लाए हुए भांबड़ हन। असी अपने मन अंदर आपे अग दा भांबड़ मचा के आपे ही सड़ी बली जांदे हां। गुरबाणी विच साडी इस तरसयोग हालत नूं इउं दर्शाया गया है, जिहड़ा अगन बराबर तपै पीतर बगै काती, पंडित नानक हुकम पछाणै सुख होवै दिन राती। अंतर अगन बाहर तन स्वा, गल पाथर कैसे तरे अथा। जे पावक सुर नर है जारे, राम उदक जन जलत उबारे। शरीर जलो गुण बहरा, जो गुरकार ना कमाए, जगत जलंदा डिठ मैं हो मैं दूजे पाए। क्यों सिमरी सिवरिया नहीं जाए, तपै हयाऊ जीड़ा बिल लाए। जियो तपत है बारो बार, तप तप खपै बहुत बेकार। जै तन बाणी बिसर जाए, ज्यों पक्का रोगी बिल लाए। अंतर अगन जलै पड़कारे, मनमुख तके कुंडा चारे। फरीदा मैं जाण्या दुख मुझ को, दुख सवाइया जग, उच्चे चढ़ के देखिया घर घर एहा अग। रंग ना राता रस नहीं माता, बिन गुर शब्द है जल बल ताता। पर सानू अपनी तरस योग हालत की बाबत पता ही नहीं, एहसास ही नहीं, सोझी ही नहीं, समझ ही नहीं, ज्ञान ही नहीं। इस तरह अपनी अज्ञानता नाल इस गुजी अंदरली मानसिक अग विच पल पल दिन रात सारी उम्र गोहे दी अग वांग असी आप भी तुखदे सड़दे बलदे कुलझदे दुखी हुंदे होए नरक भोगदे हाँ, अते अपने नाल दे संगियां साथियां नूं भी इसे गुजी अग दी चुआती लाई जांदे हां। पर पंडित अवरा समझाए, घर जलते की खबर ना पाए। किज ना बूझै किज ना सूझै, दुनिया गुजी पाए। आसा मनसा मोहनी, ताम तिशना शांत ना आवै। बलदी अंदर तेल पाए, क्यों मन मूर्ख अग बजावै। चित बनिया लख रात दे, त्रास ना तिशना अगन बजाए। सोयना रूपा अगला, माणक मोती अंग हंडाए। पाट पटंबर पहन के, चोआ चंदन मह महकाए। हाथी घोड़े पखरे, महल बगीचे सुफल फलाए। सुंदर नारी सेज सुख, माया मोह धो लपटाए। बलदी अंदर तेल ज्यों, आसा मनसा दुख विहाए। गुर पूरे बिन जंपुर जाए। हैरानी वाली गल तां इह है कि साडा मनूर होया मन ये मनन नूं तैयार ही नहीं कि साडे अंदर भी कोई गुजी अग दी चंगियाड़ी है। हैरानी वाली गल तां इह है कि साडा मनूर होया मन ये मनन नूं तैयार ही नहीं कि साडे अंदर भी कोई गुजी अग दी चंगियाड़ी है, जो हिरदे अंदर सदीवी धुखदी ते पखदी रहिंदी है। उत्तों तां असी बड़े बीबे सुशील ते भले भलेरे बने फिरदे हाँ, पर साडे धुर अंदर मन दीआं डगियाईआं विच मानसिक अग दीआं कई भा दीआं गुझियां नीवियां रुचियां दे अंश अते मलीन भावनावां जिहा कि ईरखा द्वैत साड़ा ਕੁਲਜਣਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਗੋਹੇ ਦੀ ਅੱਗ ਵਾਂਗ ਅੰਦਰੇ ਅੰਦਰ ਗੁੱਝੇ ਤੌਰ 'ਤੇ ਤੁਖਦੀਆਂ ਰਹਿੰਦੀਆਂ ਹਨ। ਜਿਉਂ ਜਿਉਂ ਅਸੀਂ ਇਹਨਾਂ ਮਲੀਨ ਭਾਵਨਾਵਾਂ ਨੂੰ ਮੁੜ ਮੁੜ ਯਾਦ ਕਰਦੇ ਹਾਂ, ਤਿਉਂ ਤਿਉਂ ਇਹਨਾਂ ਦੀ ਅੱਗ ਭਖਦੀ ਜਾਂਦੀ ਹੈ ਅਤੇ ਸਹਿਜੇ ਸਹਿਜੇ ਜਵਾਲਾਮੁਖੀ ਵਾਂਗ ਜ਼ਬਰਦਸਤ ਭਾਂਬੜ ਬਣ ਕੇ ਫੁੱਟਦਾ ਹੈ, ਜਿਸ ਦੇ ਲਾਵੇ ਨਾਲ ਅਤਿਅੰਤ ਤਬਾਹੀ ਹੁੰਦੀ ਹੈ। ਜਦ ਕਦੇ ਇਹਨਾਂ ਗੁੱਝੀਆਂ ਭਾਵਕ ਚੰਗਿਆੜੀਆਂ ਨੂੰ ਬਾਹਰਲੀ ਉਕਸਾਟ ਦੀ ਹਵਾ ਲੱਗਦੀ ਹੈ ਤਾਂ ਇਹ ਚੰਗਿਆੜੀਆਂ ਮਗ ਕੇ ਭਾਂਬੜ ਬਣ ਜਾਂਦੀਆਂ ਹਨ, ਜਿਸ ਨਾਲ ਸਾਡਾ ਮਨ ਤਨ ਸੜ ਜਾਂਦਾ ਹੈ। ਇਸ ਤਰ੍ਹਾਂ ਆਪੂ ਲਾਏ ਹੋਏ ਭਾਂਬੜ ਦੀਆਂ ਲਾਟਾਂ ਨਾਲ ਅਸੀਂ ਇੱਕ ਦੂਜੇ ਨੂੰ ਸਾੜੀ ਜਾਂਦੇ। ਜਦ ਅਸੀਂ ਇਸ ਤਰ੍ਹਾਂ ਸੜ ਵਲ ਕੇ ਨਿਟਾਲ ਅਤੇ ਬੇਬਸ ਹੋ ਜਾਂਦੇ ਹਾਂ, ਤਦ ਹੀ ਮੰਨਦੇ ਹਾਂ ਕਿ ਸਾਡੇ ਅੰਦਰ ਸਣ ਕੱਪੜੀ ਅੱਗ ਲੱਗੀ ਹੋਈ ਹੈ। ਪਰ ਇਹ ਢੀਠ ਮਨ ਛੇਤੀ ਹੀ ਸਭ ਕੁਝ ਭੁੱਲ ਜਾਂਦਾ ਹੈ ਅਤੇ ਫਿਰ ਆਪੂ ਮਚਾਏ ਹੋਏ ਭਾਂਬੜ ਵਿੱਚੋਂ ਬਾਕੀ ਮਗ ਦੇ ਅੰਗਿਆਰੇ ਇਕੱਠੇ ਕਰਕੇ ਆਪਣੀ ਹੀ ਮਾਨਸਿਕ ਸੁਆਹ ਵਿੱਚ ਦੱਬ ਕੇ ਸਾਂਭ ਰੱਖਦਾ ਹੈ। ਇਸ ਤਰ੍ਹਾਂ ਅਸੀਂ ਆਪ ਹੀ ਆਪਣਾ ਅਮੋਲਕ ਜੀਵਨ ਤਬਾਹ ਕਰ ਰਹੇ ਹਾਂ। ਦੂਜੇ ਲਫ਼ਜ਼ਾਂ ਵਿੱਚ, ਅਸੀਂ ਸਾਰਿਆਂ ਨੇ ਰਲ ਮਿਲ ਕੇ ਸਮੁੱਚੇ ਤੌਰ 'ਤੇ ਸਾਰੇ ਸੰਸਾਰ ਨੂੰ ਇਹ ਅਤ ਹਾਨੀਕਾਰਕ, ਦੁਖਦਾਈ, ਗੁੱਝੀ ਮਾਨਸਿਕ ਅੱਗ ਲਾਈ ਹੋਈ ਹੈ, ਜਿਸ ਵਿੱਚ ਸਾਰੀ ਲੁਕਾਈ ਗੁੱਝੇ ਪਾਏ ਸੜ ਬਲ ਰਹੀ ਹੈ। ਇਸ ਗੱਲ ਦੀ ਪੁਸ਼ਟੀ ਗੁਰਬਾਣੀ ਇਉਂ ਕਰਦੀ ਹੈ, ਗੁੱਝੀ ਪਾਏ ਜਲੇ ਸੰਸਾਰਾ, ਭਗਤ ਨਾ ਵਿਆਪੈ ਮਾਇਆ, ਅਗਨ ਕੁਟੰਬ ਸਾਗਰ ਸੰਸਾਰ, ਭਰਮ ਮੋਹ ਅਗਿਆਨ ਅੰਧਾਰ, ਮਾਇਆ ਅਗਨ ਜਲੈ ਸੰਸਾਰੇ, ਗੁਰਮੁਖ ਨਿਵਾਰੈ ਸ਼ਬਦ ਵਿਚਾਰੇ। ਪਾਪੀ ਕਾ ਘਰ ਅਗਨੇ ਮਾਹੇ, ਜਲਤ ਰਹਿ ਮਿਟਵੇ ਕਬ ਨਾਹੇ, ਆਤਿਸ਼ ਦੁਨੀਆ ਖੁਨਕ ਨਾਮ ਖਦਾਇਆ, ਮਨਮੁਖ ਬੋਲੇ ਅੰਧਲੇ, ਤਿਸਮੈ ਅਗਨੀ ਕਾ ਵਾਸ, ਨਿਰਵੈਰੈ ਨਾਲ ਬੈਰ ਰਚਾਏਂਦਾ, ਆਪਣੇ ਘਰ ਲੁਕੀ ਲਾਏ, ਅੰਤਰ ਕ੍ਰੋਧ ਅਹੰਕਾਰ ਹੈ, ਅੰਧਿਨ ਜਲੈ ਸਦਾ ਦੁੱਖ ਪਾਏ, ਇਹ ਜਗ ਜਲਤਾ ਨਦਰੀ ਆਇਆ, ਗੁਰ ਕੈ ਸ਼ਬਦ ਸੁਭਾਏ। ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਅੱਗ ਇੱਕ ਤੱਤ ਹੈ, ਪਰ ਲੱਕੜ, ਕੋਲੇ, ਬਿਜਲੀ, ਗੈਸ ਆਦਿ ਦੀਆਂ ਲਾਟਾਂ ਦੇ ਪ੍ਰਕਾਸ਼ ਅਤੇ ਪ੍ਰਗਟਾਵੇ ਵਿੱਚ ਭਿੰਨਤਾ ਹੈ। ਇਸੇ ਤਰ੍ਹਾਂ ਸਾਡੇ ਅੰਦਰ ਇਹ ਗੁੱਝੀ ਮਾਨਸਿਕ ਅੱਗ ਦਾ ਇੱਕੋ ਇੱਕ ਹੈ। ਸਾਡੇ ਅੰਦਰ ਇਹ ਗੁੱਝੀ ਮਾਨਸਿਕ ਅੱਗ ਤਾਂ ਇੱਕੋ ਇੱਕ ਹੈ, ਪਰ ਸਾਡੇ ਮਨ ਦੀਆਂ ਵਾਸ਼ਨਾਵਾਂ ਯਾਨੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਦਵੈਤ ਦੀਆਂ ਭਾਵਨਾਵਾਂ ਅਨੁਸਾਰ ਇਹ ਗੁੱਝੀ ਅੱਗ ਦੀ ਪ੍ਰਵਿਰਤੀ, ਪ੍ਰਕਿਰਤੀ, ਪ੍ਰਕਾਸ਼ ਅਤੇ ਪ੍ਰਗਟਾਵਾ ਭਿੰਨ ਭਿੰਨ ਹੁੰਦਾ ਹੈ। ਯਾਦ ਰੱਖਣ ਵਾਲੀ ਜ਼ਰੂਰੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਚਾਨਣ ਵਿੱਚ ਹਨੇਰੇ ਦੀ ਅਣਹੋਂਦ ਹੈ ਅਤੇ ਚੰਦ ਦੇ ਠੰਡੇ ਪ੍ਰਕਾਸ਼ ਵਿੱਚ ਗਰਮੀ ਨਹੀਂ ਹੋ ਸਕਦੀ, ਉਸੇ ਤਰ੍ਹਾਂ ਆਤਮਿਕ ਮੰਡਲ ਦੇ ਠੰਡੇ ਪ੍ਰਕਾਸ਼ ਵਿੱਚ ਮਾਨਸਿਕ ਅੱਗ ਦਾ ਸੇਕ ਨਹੀਂ ਹੋ ਸਕਦਾ। ਇਹ ਮਾਨਸਿਕ ਅੱਗ ਸਿਰਫ ਮਾਇਕੀ ਮੰਡਲ ਦੇ ਦਾਇਰੇ ਤਾਈਂ ਸੀਮਤ ਹੈ। ਆਤਿਸ਼ ਦੁਨੀਆ ਖੁਨਕ ਨਾਮ ਖਦਾਇਆ, ਇਸ ਮਾਇਕੀ ਮੰਡਲ ਦੀ ਵੀ ਆਪਣੀ ਕੋਈ ਹਸਤੀ ਨਹੀਂ ਹੈ। ਇਸ ਦੀ ਹੋਂਦ ਸਿਰਫ ਸਾਡੇ ਮਨ ਦੇ ਭਰਮ ਭਲਾਵੇ ਦੀਆਂ ਕਲਪਨਾਵਾਂ ਅਤੇ ਭਾਵਨਾਵਾਂ ਉੱਤੇ ਹੀ ਆਧਾਰਿਤ ਹੈ। ਇਸੇ ਕਰਕੇ ਗੁਰਬਾਣੀ ਵਿੱਚ ਮਾਇਆ ਨੂੰ ਮਾਨਸਿਕ ਅੱਗ ਦੀ ਤੁਲਨਾ ਦਿੱਤੀ ਗਈ ਹੈ। ਜੈਸੀ ਅਗਨ ਉਧਰ ਮੈਂ, ਤੈਸੀ ਬਾਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤੈ ਖੇਲ ਰਚਾਇਆ, ਮਨਮੁਖ ਮਾਇਆ ਮੋਹ ਵਿਆਪੇ, ਦੂਜੇ ਪਾਏ ਮਨੁਆ ਥਿਰ ਨਾਹੇ, ਅੰਧਿਨ ਜਲਤ ਰਹੇ ਦਿਨ ਰਾਤੀ, ਹਉਮੈ ਖਪੇ ਖਪਾਏ, ਸਾਕਤ ਮੂੜ ਮਾਇਆ ਕੇ ਬਦਕ, ਵਿੱਚ ਮਾਇਆ ਫਿਰੇ ਫਰੰਦੇ, ਤ੍ਰਿਸ਼ਨਾ ਜਲਤ ਕਿਰਤ ਕੇ ਬਾਂਧੇ, ਜਿਉਂ ਤੇਲੀ ਬਲਦ ਪਬੰਦੇ। ਮਾਇਆ ਮੋਹ ਅੰਧ ਅੰਧਾਰਾ, ਹਉਮੈ ਮੇਰਾ ਪਸਰਿਆ ਪਸਾਰਾ, ਅੰਧਿਨ ਜਲਤ ਰਹੇ ਦਿਨ ਰਾਤੀ, ਗੁਰਬਿਨ ਸ਼ਾਂਤ ਨਾ ਹੋਈ ਹੈ। ਮਾਇਆ ਅਗਨ ਜਲੇ ਸੰਸਾਰੇ, ਗੁਰਮੁਖ ਨਿਵਾਰੈ ਸ਼ਬਦ ਵਿਚਾਰੇ। ਸਾਡਾ ਮਨ ਮਾਇਕੀ ਭਰਮ ਭਲਾਵੇ ਵਿੱਚ ਆਪਣੇ ਅੰਤਰ ਆਤਮੇ ਦੇ ਨਿੱਜ ਘਰ ਅਥਵਾ ਸਥਿਰ ਮੰਡਲ ਵਿੱਚੋਂ ਨਿਕਲ ਕੇ ਨੀਵੀਆਂ ਬਾਸ਼ਨਾਵਾਂ ਦੇ ਅਧੀਨ ਹਉਮੈ ਦੇ ਜ਼ਬਰਦਸਤ ਮਾਇਕੀ ਬਾਬ ਰੋਲੇ ਵਿੱਚ ਫਸਿਆ ਹੋਇਆ ਹੈ। ਹਾਂਜੀ, ਸਾਡਾ ਮਨ ਮਾਇਕੀ ਭਰਮ ਭੁਲਾਵੇ ਵਿੱਚ ਆਪਣੇ ਅੰਤਰ ਆਤਮੇ ਦੇ ਨਿੱਜ ਘਰ ਅਥਵਾ ਸਥਿਰ ਮੰਡਲ ਵਿੱਚੋਂ ਨਿਕਲ ਕੇ ਨੀਵੀਆਂ ਵਾਸ਼ਨਾਵਾਂ ਦੇ ਅਧੀਨ ਹਉਮੈ ਦੇ ਜ਼ਬਰਦਸਤ ਮਾਇਕੀ ਬਾਬ ਰੋਲੇ ਵਿੱਚ ਫਸਿਆ ਹੋਇਆ ਹੈ। ਇਸ ਤਰ੍ਹਾਂ ਸਾਡਾ ਸਾਰਾ ਜੀਵਨ ਹਉਮੈ ਦੇ ਤੁਰੇ ਦਾਲੇ ਦਿਨ ਰਾਤ ਅੰਨੇ ਵਾਹ ਬੇਤਹਾਸ਼ਾ ਘੁੰਮਦਾ ਰਹਿੰਦਾ ਹੈ। ਇਹ ਸਭ ਕੁਝ ਸਾਡੇ ਮਨ ਦੇ ਭਰਮ ਦਾ ਹੀ ਨਤੀਜਾ ਹੈ, ਜਿਸ ਕਰਕੇ ਸਾਰੇ ਸੰਸਾਰ ਵਿੱਚ ਹਉਮੈ ਮੈਂ ਮੇਰੀ ਦਾ ਹੀ ਬੋਲਬਾਲਾ ਅਤੇ ਵਰਤ ਵਰਤਾਰਾ ਹੈ। ਹਰ ਇੱਕ ਜੀਵ ਦੀ ਹਉਮੈ ਅਥਵਾ ਮੈਂ ਮੇਰੀ ਦੀ ਅੱਡ ਹੱਡ ਹਸਤੀ ਹੋਣ ਕਾਰਨ ਇਹ ਇੱਕ ਦੂਜੇ ਨਾਲ ਟਕਰਾਉਂਦੇ ਰਹਿੰਦੇ ਹਨ, ਜਿਸ ਵਿੱਚੋਂ ਖੁਦਗਰਜੀ, ਖੋਹਾ ਖਾਹੀ, ਠੱਗੀ ਠੋਰੀ, ਕਾਲਾ ਬਜ਼ਾਰੀ, ਤਸਕਰੀ, ਚੋਰੀ, ਯਾਰੀ, ਈਰਖਾ, ਦਵੈਤ, ਘਿਰਨਾ, ਸਾੜਾ, ਵੈਰ ਵਿਰੋਧ, ਝਗੜੇ, ਲੜਾਈਆਂ, ਜ਼ੁਲਮ ਆਦਿ ਦੀਆਂ ਲਾਟਾਂ ਨਿਕਲਦੀਆਂ ਰਹਿੰਦੀਆਂ ਹਨ, ਜਿਸ ਨਾਲ ਜੀਵ ਅੱਡ ਅੱਡ ਅਤੇ ਸਮੁੱਚੇ ਤੌਰ 'ਤੇ ਸਾਰਾ ਸੰਸਾਰ ਜਲ ਬਲ ਸੜ ਰਿਹਾ ਹੈ। ਹਉਮੈ ਜਲ ਤੇ ਜਲ ਮੂਏ ਪਰਮ ਆਏ ਦੂਜੇ ਪਾਏ, ਜਗਤ ਜਲੰਡਾ ਡਿੱਠ ਮੈਂ ਹਉਮੈ ਦੂਜੇ ਪਾਏ। ਹਉਮੈ ਜਲਿਆ ਮਨੋ ਵਿਸਾਰੇ, ਜੰਪੁਰ ਵੱਜੈ ਖੜਕ ਕਰਾਰੇ। ਮਨਮੁਖ ਮੂੜ ਜਲਤ ਅਹੰਕਾਰੀ, ਹਉਮੈ ਵਿੱਚ ਦੁੱਖ ਪਾਈ, ਕਾਮ ਕ੍ਰੋਧ ਡੁੱਬੇ ਅਭਿਮਾਨੀ, ਹਉਮੈ ਵਿੱਚ ਜਲ ਜਾਈ। ਉੱਠੀ ਗਲਾਨ ਜਗਤ ਵਿੱਚ ਹਉਮੈ ਅੰਦਰ ਜਲੇ ਲੁਕਾਈ। ਅਕਾਲ ਪੁਰਖ ਦੀ ਹੋਂਦ ਇੱਕ ਹੈ, ਜਦ ਅਸੀਂ ਅਕਾਲ ਪੁਰਖ ਦੀ ਹਸਤੀ ਨੂੰ ਭੁੱਲ ਜਾਂਦੇ ਹਾਂ ਤਾਂ ਸਾਡੇ ਮਨ ਉੱਤੇ ਭਰਮ ਦਾ ਹਨੇਰਾ ਜਾਂ ਪਰਦਾ ਪੈ ਜਾਂਦਾ ਹੈ। ਜਦ ਅਸੀਂ ਅਕਾਲ ਪੁਰਖ ਨੂੰ ਭੁੱਲ ਜਾਂਦੇ ਹਾਂ ਤਾਂ ਸਾਡੇ ਮਨ ਉੱਤੇ ਭਰਮ ਦਾ ਹਨੇਰਾ ਜਾਂ ਪਰਦਾ ਪੈ ਜਾਂਦਾ ਹੈ ਅਤੇ ਸਾਨੂੰ ਆਪਣੀ ਅੱਡਰੀ ਹਸਤੀ ਪ੍ਰਤੀਤ ਹੁੰਦੀ ਹੈ। ਇਸੇ ਭਰਮ ਭੁਲਾਵੇ ਵਿੱਚ ਹੀ ਸਾਨੂੰ ਹੋਰ ਅੱਡ ਅੱਡ ਹਸਤੀਆਂ ਮਹਿਸੂਸ ਹੋਣ ਲੱਗ ਪੈਂਦੀਆਂ ਹਨ, ਜੋ ਸਾਡੀ ਆਪਣੀ ਅੱਡਰੀ ਹਸਤੀ ਤੋਂ ਵੱਖਰੀਆਂ ਅਤੇ ਉਪਰੀਆਂ ਲੱਗਦੀਆਂ ਹਨ। ਇਸ ਤਰ੍ਹਾਂ ਅਸੀਂ ਇੱਕ ਤੋਂ ਅਨੇਕ ਹਸਤੀਆਂ ਬਣੇ ਫਿਰਦੇ ਹਾਂ। ਇਹਨਾਂ ਅੱਡਰੀਆਂ ਹਸਤੀਆਂ ਦੇ ਭਰਮ ਭੁਲਾਵੇ ਨੂੰ ਹੀ ਗੁਰਬਾਣੀ ਵਿੱਚ ਦੂਜਾ ਭਾਉ ਕਿਹਾ ਗਿਆ ਹੈ। ਇਹ ਦੂਜੇ ਭਾਉ ਦਾ ਮੁੱਢਲਾ ਕਾਰਨ ਸਾਡੀ ਆਪਣੀ ਹਉਮੈ ਦੀ ਮੈਂ ਮੇਰੀ ਹੀ ਹੈ। ਇਸ ਲਈ ਜੋ ਔਗਣ ਹਉਮੈ ਤੋਂ ਉਪਜਦੇ ਹਨ ਉਹ ਔਗਣ ਜਿਹਾ ਕਿ ਈਰਖਾ, ਦਵੈਤ, ਬੈਰ ਵਿਰੋਧ ਆਦਿ ਦੂਜੇ ਭਾਉ ਵਿੱਚ ਵੀ ਪ੍ਰਵਿਰਤ ਹਨ। ਸਾਡੀ ਅੰਦਰਲੀ ਗੁੱਝੀ ਮਾਨਸਿਕ ਅੱਗ ਦੀ ਪ੍ਰਕਿਰਤੀ ਵਿੱਚ ਹਉਮੈ ਦੇ ਨਾਲ ਦੂਜੇ ਭਾਉ ਦੀ ਭਾਵਨਾ ਵੀ ਪ੍ਰਵਿਰਤ ਹੈ। ਹਉਮੈ ਅਤੇ ਦੂਜੇ ਭਾਉ ਇੱਕੋ ਮਾਨਸਿਕ ਭਰਮ ਦੇ ਦੋ ਪੱਖ ਹਨ ਅਥਵਾ ਇੱਕੋ ਸਿੱਕੇ ਦੇ ਦੋ ਪਾਸੇ ਹਨ। ਗੁਰਬਾਣੀ ਵਿੱਚ ਇਸ ਦੂਜੇ ਭਾਉ ਦੀ ਬਾਬਤ ਬਹੁਤ ਚਾਨਣਾ ਪਾਇਆ ਹੋਇਆ ਹੈ। ਇੱਥੇ ਅੱਗ ਦੇ ਸਿਲਸਿਲੇ ਵਿੱਚ ਗੁਰਬਾਣੀ ਦੀਆਂ ਕੁਝ ਪੰਕਤੀਆਂ ਦਿੱਤੀਆਂ ਗਈਆਂ ਹਨ। ਹਉਮੈ ਜਲ ਤੇ ਜਲ ਮੂਏ ਪਰਮ ਆਏ ਦੂਜੇ ਪਾਏ, ਜਗਤ ਜਲੰਡਾ ਡਿੱਠ ਮੈਂ ਹਉਮੈ ਦੂਜੇ ਪਾਏ। ਮਨਮੁਖ ਮਾਇਆ ਮੋਹ ਵਿਆਪੇ, ਦੂਜੇ ਪਾਏ ਮਨੁਆ ਥਿਰ ਨਾਹੀਂ। ਗੁਰ ਕਾ ਸ਼ਬਦ ਵਿਸਾਰਿਆ ਦੂਜੇ ਪਾਏ ਰਚਨ, ਤਿਸ਼ਨਾ ਭੁੱਖ ਨਾ ਉਤਰੈ ਅੰਧਨ ਜਲਤ ਫਿਰਨ। ਇਹ ਮਨ ਜਲਿਆ ਦੂਜੇ ਦੋਏ। ਪੰਜ ਮਾਨਸਿਕ ਵਾਸ਼ਨਾਵਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਿੱਚੋਂ ਤ੍ਰਿਸ਼ਨਾ ਆਮ ਰਵ ਰਹੀ ਭਰਪੂਰ ਹੈ ਅਤੇ ਸਦੀਵੀ ਸਾਡੇ ਨਾਲ ਪ੍ਰੇਤ ਵਾਂਗ ਚਿੰਬੜੀ ਹੋਈ ਹੈ। ਤ੍ਰਿਸ਼ਨਾ ਅੱਗ ਦੇ ਭਾਂਬੜ ਵਿੱਚ ਜਿਉਂ ਜਿਉਂ ਹੋਰ ਲੱਕੜਾਂ ਪਾਈ ਜਾਈਏ ਤਿਉਂ ਤਿਉਂ ਇਹ ਅਗਨੀ ਦਾ ਭਾਂਬੜ ਵੱਧਦਾ ਜਾਂਦਾ ਹੈ। ਇਸੇ ਤਰ੍ਹਾਂ ਜਿਉਂ ਜਿਉਂ ਆਪਣੀਆਂ ਅੰਦਰਲੀਆਂ ਮਾਨਸਿਕ ਖੁਆਇਸ਼ਾਂ, ਲੋੜਾਂ, ਰੀਝਾਂ, ਐਸ਼, ਫੈਸ਼ਨ, ਸਵਾਦ, ਵਾਸ਼ਨਾਵਾਂ, ਅਮਲ, ਆਦਤਾਂ ਦੀ ਪੂਰਤੀ ਕਰੀ ਜਾਂਦੇ ਹਾਂ ਤਿਉਂ ਤਿਉਂ ਇਹ ਇਹਨਾਂ ਤ੍ਰਿਸ਼ਨਾ ਦੀ ਅੱਗ ਵੱਧਦੀ ਜਾਂਦੀ ਹੈ। ਆਖਰ ਅਸੀਂ ਇਹਨਾਂ ਵਾਸ਼ਨਾਵਾਂ ਅਤੇ ਖੁਆਇਸ਼ਾਂ ਦੇ ਗੁਲਾਮ ਬਣ ਜਾਂਦੇ ਹਾਂ। ਆਸਾ ਮਨਸਾ ਮੋਹਣੀ तामस तिशना शांत न आवै, बलदी अंदर तेल पाए, क्यों मन मूर्ख अग बुझावे। सारी उम्र असी इन्ना लोड़ां जां तृष्णा दी पूर्ति लई सिर तोड़ उद्यम करदे हां। सारी उम्र असी इन्ना लोड़ां जां तृष्णा दी पूर्ति लई सिर तोड़ उद्यम करदे हां, पर फिर भी तृष्णा दी अग नहीं बुझदी। जे एक ख्वाहिश पूरी हुंदी है तां चार होर खड़ियां हो जांदियां हां। मिसाल दे तौर ते जे अपने घर दी रीझ पूरी होई तां उस नूं सजाउण, फवाउण, वधिया फर्नीचर, वधिया पर्दे, बिजली दे जंतर, रसोई दा समान, बेल बूटे, पेंटिंग आदि दीआं होर अनेकां रीझां अते लोड़ां उपज पैंदियां हन जिन्हां दी कोई सीमा नहीं। इन्हां दी पूर्ती लई जद माया पूरी नहीं हुंदी ता हर जाय नजायज तरीके, हाँ जी ध्यान देने योग गल है, इन्हां दी पूर्ति लई जद माया पूरी नहीं हुंदी ता हर जायज नजायज तरीके रिश्वतखोरी, चोरी, डाके, काला बाजारी, मिलावट, तस्करी आदि वरतने पैंदे हन। इस जमाने विच तां साडियां लोड़ां, ख्वाहिशां, रीझां, फैशन, डिजाइन इतने प्रफुल्लित हो गए हैं कि इन्हां दी पूर्ति लई साडी सारी माया, वक्त, ध्यान, सियाणप, ताकत खर्च हो जाती है, पर फिर भी कोई ना कोई कसर जां कमी रह जाती है, क्योंकि इन्हां ख्वाहिशां जां रीझां दा कोई अंत नहीं है। इस तरह अपनियां ख्वाहिशां दी पूर्ति द्वारा अपनी तृष्णा दे भांबड़ विच आप ही होर लकड़ां पा के अपनी मानसिक अग नूं होर तेज करी जांदे हन। इत्थे ही बस नहीं, इसे तृष्णा दी अग नाल असीं अपने मन नूं होर साड़ बाल भुन के मैला, काला, मटरोड़, मनूर करी जांदे हन। इस तरह असीं दिन रात तृष्णा अगन सागर विच सड़दे बलदे होए गुरबाणी दे इलाही उपदेशां अते आत्मिक भावनावां तों दरेडे, बेपरवाह, बेसिदके, बेमुख, मनमुख होंदे जांदे हन। इस तृष्णा दे अधीन नीवें ख्याल उपजदे हन, इस तृष्णा दे अधीन नीवें ख्याल उपजदे हन, नीवियां रुचियां बनदियां हन, नीवियां ब्यौंतां कढदे हां, ਭੈੜੇ ਕਰਮ ਕਰਦੇ ਹਾਂ, ਲੁੱਟ ਕਸੁੱਟ ਕਰਦੇ ਹਾਂ, ਚੋਰੀ ਯਾਰੀ ਕਰਦੇ ਹਾਂ, ਵੈਰ ਵਿਰੋਧ ਕਰਦੇ ਹਾਂ, ਲੜਾਈਆਂ ਝਗੜੇ ਸਹੇੜਦੇ ਹਾਂ, ਪਾਪ ਕਮਾਉਂਦੇ ਹਾਂ, ਜ਼ੁਲਮ ਕਰਦੇ ਹਾਂ, ਭੈੜੀਆਂ ਆਦਤਾਂ ਪਾਉਂਦੇ ਹਾਂ, ਨੀਵੇਂ ਆਚਰਣ ਬਣਦੇ ਹਨ, ਮੰਦੇ ਭਾਗ ਬਣਦੇ ਹਨ, ਜਮਾਂ ਦੇ ਬਸ ਪੈਂਦੇ ਹਾਂ, ਨਰਕ ਦੇ ਭਾਗੀ ਬਣਦੇ ਹਾਂ। ਪਰ ਫਿਰ ਵੀ ਸਾਨੂੰ ਤ੍ਰਿਸ਼ਨਾ ਦੀ ਅੱਗ ਤੋਂ ਬਚਣ ਦਾ ਜਾਂ ਇਸ ਨੂੰ ਘਟਾਉਣ ਦਾ ਕਦੇ ਖਿਆਲ ਨਹੀਂ ਆਉਂਦਾ। ਉਦਮ ਤਾਂ ਕੀ ਕਰਨਾ ਸੀ। ਗੁਰਬਾਣੀ ਸਾਨੂੰ ਇਸ ਭਿਆਨਕ ਤ੍ਰਿਸ਼ਨਾ ਦੀ ਅਗਨੀ ਦੀ ਬਾਬਤ ਇਉਂ ਤਾੜਨਾ ਕਰਦੀ ਹੈ। ਤ੍ਰਿਸ਼ਨਾ ਅਗਰ ਜਲੈ ਸੰਸਾਰਾ, ਜਲ ਜਲ ਖਪੈ ਬਹੁਤ ਬੇਕਾਰਾ। ਅਗਿਆਨ ਤ੍ਰਿਸ਼ਨਾ ਇਸ ਤਨੇ ਜਲਾਏ, ਤਿਸ ਦੀ ਬੁਝੈ ਜੋ ਗੁਰ ਸ਼ਬਦ ਕਮਾਏ। ਦੁਬਧਾ ਮਨਮੁਖ ਰੋਗ ਵਿਆਪੈ, ਤ੍ਰਿਸ਼ਨਾ ਜਲੈ ਅਧਿਕਾਈ, ਮਰ ਮਰ ਜੰਮੈ ਠੌਰ ਨਾ ਪਾਵੈ, ਬਿਰਥਾ ਜਨਮ ਗਵਾਈ। ਚਾਰ ਨਦੀਆਂ ਅਗਨ ਅਗਨੀ ਤਨ ਚਾਰੇ, ਤ੍ਰਿਸ਼ਨਾ ਜਲਤ ਜਲੇ ਹੰਕਾਰੇ। ਬਿਣ ਨਾਵੈ ਸੁੱਕਾ ਸੰਸਾਰ, ਅਗਨ ਤ੍ਰਿਸ਼ਨਾ ਜਲੈ ਵਾਰੋ ਬਾਰ। ਮਹਾਂ ਅਭਾਗ ਅਭਾਗ ਹੈ ਜਿਨਕੇ, ਤਿਨ ਸਾਧੂ ਧੂਰ ਨਾ ਪੀਜੈ, ਤੇਨਾ ਤਿਸ਼ਨਾ ਜਲਤ ਜਲਤ ਨਹੀਂ ਬੂਝੈ, ਡੰਡ ਧਰਮ ਰਾਏ ਕਾ ਦੀਜੈ। ਅੰਦਰ ਤਿਸ਼ਨਾ ਅੱਗ ਹੈ, ਮਨਮੁਖ ਭੁੱਖ ਨਾ ਜਾਏ, ਮੋਹ ਕਟੰਬ ਸਭ ਕੂੜ ਹੈ, ਕੂੜ ਰਿਹਾ ਲਿਪਟਾਏ। ਗੁਰਬਾਣੀ ਵਿੱਚ ਇਸ ਮਾਨਸਿਕ ਅੱਗ, ਤਿਸ਼ਨਾ ਦੀ ਅਗਨੀ ਨੂੰ ਬੁਝਾਉਣ ਦੇ ਸਾਧਨ ਇਉਂ ਦੱਸੇ ਗਏ ਹਨ। ਹਾਂਜੀ, ਤਿਸ਼ਨਾ ਦੀ ਅਗਨੀ ਨੂੰ ਬੁਝਾਉਣ ਦੇ ਸਾਧਨ ਇਉਂ ਦੱਸੇ ਗਏ ਹਨ। ਗੁਰ ਤੇ ਸ਼ਾਂਤ ਉਪਜੈ ਜਿਨ ਤ੍ਰਿਸ਼ਨਾ ਅਗਨ ਬਜਾਈ। ਤ੍ਰਿਸ਼ਨਾ ਦਾਦੀ ਜਲ ਮੂਈ, ਜਲ ਜਲ ਕਰੇ ਪੁਕਾਰ, ਸਤਿਗੁਰ ਸ਼ੀਤਲ ਜੇ ਮਿਲੈ, ਫਿਰ ਜਲੈ ਨਾ ਦੂਜੀ ਵਾਰ। ਸਤਿਗੁਰ ਦਾਤਾ ਸੇਵੀਐ, ਸ਼ਬਦ ਵਸੈ ਮਨ ਆਏ, ਮਨ ਤਨ ਸ਼ੀਤਲ ਸ਼ਾਂਤ ਹੋਏ, ਤ੍ਰਿਸ਼ਨਾ ਅਗਨ ਬਜਾਏ। ਤ੍ਰਿਸ਼ਨਾ ਅਗਨ ਪ੍ਰਭ ਆਪ ਬਜਾਈ, ਨਾਨਕ ਉਧਰੈ ਪ੍ਰਭ ਸ਼ਰਨਾਏ। ਮਾਨਸਿਕ ਅਗਨੀ ਦੀਆਂ ਕਈ ਕਿਸਮਾਂ ਦੀਆਂ ਚੰਗਿਆੜੀਆਂ, ਗੋਹੇ ਦੀ ਗੁੱਜੀ ਅੱਗ ਵਾਂਗ ਕਈ ਜਨਮਾਂ ਤੋਂ ਜੀਵ ਦੇ ਅੰਤਸ਼ਕਰਨ ਅੰਦਰ ਗੁੱਜੀ ਸ਼ਕਲ ਵਿੱਚ ਦੱਬੀਆਂ ਹੋਈਆਂ ਹਨ। ਜਦ ਕਦੇ ਕਿਸੇ ਚੰਗਿਆੜੀ ਨੂੰ ਬਾਹਰਲੀ ਉਕਸਾਟ ਦੀ ਹਵਾ ਲੱਗਦੀ ਹੈ ਤਾਂ ਇਹ ਸੁਲਗਦੀ ਅੱਗ ਮਗ ਪੈਂਦੀ ਅਤੇ ਭਾਂਬੜ ਬਣ ਜਾਂਦੀ ਹੈ। ਉਦਾਹਰਨ ਵਜੋਂ, ਦੋ ਗੁਆਂਢਣਾਂ ਕਿਸੇ ਨਿੱਕੀ ਜਿਹੀ ਗੱਲ ਦੀ ਉਕਸਾਟ ਨਾਲ ਲੜ ਪਈਆਂ, ਇੱਕ ਦੂਜੇ ਨੂੰ ਤਾਨੇ ਮੇਣੇ ਦਿੰਦੀਆਂ, ਗਾਲੀ ਗਲੋਚ ਹੁੰਦੀਆਂ, ਉਹਨਾਂ ਵਿੱਚ ਕ੍ਰੋਧ ਦੇ ਭਾਂਬੜ ਮੱਚ ਪਏ ਅਤੇ ਉਹਨਾਂ ਨੂੰ ਸਣ ਕੱਪੜੀ ਅੱਗ ਲੱਗ ਗਈ। ਉਹਨਾਂ ਦੋਨਾਂ ਦੇ ਸਰੀਰ ਕ੍ਰੋਧ ਦੀਆਂ ਭੱਠੀਆਂ ਬਣ ਗਏ ਅਤੇ ਉਹ ਖੁਦ ਕ੍ਰੋਧ ਦਾ ਹੀ ਰੂਪ ਬਣ ਗਈਆਂ। ਉਸੇ ਵੇਲੇ ਡਾਕੀਆ ਪੋਸਟਮੈਨ ਇੱਕ ਜਨਾਨੀ ਲਈ ਚਿੱਠੀ ਲੈ ਕੇ ਆਇਆ। ਜਦ ਪਤਾ ਲੱਗਾ ਕਿ ਚਿੱਠੀ ਉਸਦੇ ਪ੍ਰਦੇਸੀ ਪੁੱਤਰ ਦੀ ਹੈ ਤਾਂ ਮਾਂ ਮਮਤਾ ਨਾਲ ਉਸਦਾ ਅੰਦਰਲਾ ਕ੍ਰੋਧ ਦਾ ਭਾਂਬੜ ਫੌਰਨ ਬੁੱਝ ਗਿਆ ਅਤੇ ਜਿਉਂ ਜਿਉਂ ਚਿੱਠੀ ਸੁਣਦੀ ਗਈ ਤਿਉਂ ਤਿਉਂ ਉਸਦਾ ਤਨ ਮਨ ਮਾਂ ਪਿਆਰ ਨਾਲ ਉਛਲ ਕੇ ਸ਼ੀਤਲ ਕੋਮਲ ਚਾਓ ਖੇੜੇ ਵਿੱਚ ਆ ਗਿਆ। ਇਸੇ ਤਰ੍ਹਾਂ ਉਹ ਕ੍ਰੋਧ ਵਾਲੇ ਡਰਾਉਣੇ ਵਿਗੜ ਰੂਪ ਤੋਂ ਬਦਲ ਕੇ ਮਾਂ ਪਿਆਰ ਦੇ ਕੋਮਲ ਸੋਹਣੇ ਸਮੈਪਨਾ ਦੀ ਮੂਰਤੀ ਬਣ ਗਈ। ਇਹਨਾਂ ਦੋਹਾਂ ਹਾਲਤਾਂ, ਕ੍ਰੋਧ ਦੇ ਭਾਂਬੜ ਅਤੇ ਪਿਆਰ ਸਵੈਪਨਾ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਅਤੇ ਇਹ ਦੋਨੋਂ ਹਾਲਤਾਂ ਆਪਸ ਵਿੱਚ ਮੁਤਜ਼ਾਦ ਅਤੇ ਉਲਟ ਹਨ। ਇਹਨਾਂ ਦੋਹਾਂ ਮੁਤਜ਼ਾਦ ਹਾਲਤਾਂ ਦੇ ਪ੍ਰਗਟਾਵੇ ਦਾ ਖੇਤਰ ਸਾਡਾ ਮੁਤਜ਼ਾਦ ਮਨ ਹੀ ਹੈ। ਇਸ ਉਦਾਹਰਨ ਤੋਂ ਸਪਸ਼ਟ ਹੈ ਕਿ ਸਾਡੇ ਅੰਦਰ ਹੀ ਇੱਕ ਪਾਸੇ ਆਤਿਸ਼ ਦੁਨੀਆ ਅਗਨ ਸੋਕ ਸਾਗਰ ਹੈ ਅਤੇ ਦੂਜੇ ਪਾਸੇ ਖੁਨਕ ਨਾਮ ਖਦਾਇਆ ਠੰਡਾ ਹਰਨਾਉ। ਇਹਨਾਂ ਦੋਹਾਂ ਹਾਲਤਾਂ ਦਾ ਨਿਰਣਾ ਅਤੇ ਚੁਣੌਤੀ ਅਸੀਂ ਆਪ ਕਰਨੀ ਹੈ ਅਤੇ ਉਸਦੀ ਪ੍ਰਾਪਤੀ ਲਈ ਸਮਝਣ, ਜਾਣਨ, ਬੁੱਝਣ, ਵਿਚਾਰਨ ਅਤੇ ਉੱਦਮ ਘਾਲਣਾ ਕਰਨ ਦੀ ਅਤਿਅੰਤ ਲੋੜ ਹੈ। ਇਸੇ ਮਾਨਸਿਕ ਅਗਨੀ ਜਾਂ ਅਗਨ ਸੋਕ ਸਾਗਰ ਦੀ ਜੜ ਸਾਡੀ ਹਉਮੈ ਦਾ ਭਰਮ ਪਲਾਵਾ ਹੈ। ਇਹ ਹਉਮੈ ਦਾ ਭਰਮ ਇਲਾਹੀ ਪ੍ਰਕਾਸ਼ ਦੀ ਅਣਹੋਂਦ ਜਾਂ ਅਗਿਆਨਤਾ ਦੇ ਹਨੇਰੇ ਵਿੱਚੋਂ ਉਪਜਦਾ ਹੈ। ਦੂਜੇ ਲਫ਼ਜ਼ਾਂ ਵਿੱਚ, ਜਦ ਅਸੀਂ ਅਕਾਲ ਪੁਰਖ ਨੂੰ ਭੁੱਲ ਜਾਂਦੇ ਹਾਂ ਅਤੇ ਉਸਦੇ ਪ੍ਰਕਾਸ਼ ਤੋਂ ਓਹਲੇ ਹੋ ਜਾਂਦੇ ਹਾਂ ਤਾਂ ਅਸੀਂ ਹਉਮੈ ਦੇ ਭਰਮ ਭੁਲੇਖਿਆਂ ਵਿੱਚ ਵੱਸਦੇ ਅਤੇ ਵਿਚਰਦੇ ਹਾਂ। ਜਿਸ ਤਰ੍ਹਾਂ ਹਨੇਰੇ ਵਿੱਚ ਹੀ ਹਰ ਕਿਸਮ ਦੀਆਂ ਆਫਤਾਂ ਜਾਂ ਕੀੜੇ ਮਕੌੜੇ, ਮੱਛਰ, ਠੂਏ, ਸੱਪ ਆਦਿ ਉਪਜਦੇ ਅਤੇ ਪਲਦੇ ਰਹਿੰਦੇ ਹਨ, ਇਸੇ ਤਰ੍ਹਾਂ ਸਾਡੇ ਮਨ ਦੇ ਭਰਮ ਭੁਲਾਵੇ ਦੇ ਹਨੇਰ ਵਿੱਚ ਹੀ ਸਾਰੀਆਂ ਮਾਨਸਿਕ ਬਲਾਵਾਂ ਅਥਵਾ ਵਾਸ਼ਨਾਵਾਂ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਅਤੇ ਇਹਨਾਂ ਦੀ ਹਠੀਲੀ ਫੌਜ ਈਰਖਾ, ਦਵੈਤ, ਸਾੜਾ, ਨਫ਼ਰਤ, ਅਸ਼ਾਂਤੀ, ਖੁਦਗਰਜੀ, ਕਲ ਕਲੇਸ਼ ਆਦਿ ਦਾ ਬੋਲਵਾਲਾ ਅਤੇ ਵਰਤ ਵਰਤਾਰਾ ਹੁੰਦਾ ਹੈ, ਜਿਨ੍ਹਾਂ ਦੇ ਸੇਕ ਨਾਲ ਸਾਰੀ ਦੁਨੀਆ ਮਾਨਸਿਕ ਅਗਨੀ ਵਿੱਚ ਸੜ ਬਲ ਕੇ ਦੁਖੀ ਹੋ ਰਹੀ ਹੈ। ਗੁੱਜੀ ਪਾਏ ਜਲੇ ਸੰਸਾਰਾ, ਭਗਤ ਨਾ ਵਿਆਪੈ ਮਾਇਆ, ਜਗ ਜਲਨ ਦਾ ਡਿੱਠ ਮੈਂ ਹਉਮੈ ਦੂਜੇ ਪਾਏ। ਬਾਬਾ ਦੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਗੁਰਬਾਣੀ ਵਿੱਚ ਰੱਬ ਨੂੰ ਵਿਸਾਰਨ ਜਾਂ ਭੁੱਲਣ ਦੇ ਇਹ ਨਤੀਜੇ ਦੱਸੇ ਗਏ ਹਨ। ਹਾਂਜੀ, ਗੁਰਬਾਣੀ ਵਿੱਚ ਰੱਬ ਨੂੰ ਵਿਸਾਰਨ ਜਾਂ ਭੁੱਲਣ ਦੇ ਇਹ ਨਤੀਜੇ ਦੱਸੇ ਗਏ ਹਨ। ਜਿੰਨੇ ਨਾਮ ਵਿਸਾਰਿਆ ਦੂਜੀ ਕਾਰੈ ਲੱਗ, ਦੁਬਧਾ ਲਾਗੇ ਪਚਮੂਏ ਅੰਤਰ ਤ੍ਰਿਸ਼ਨਾ ਅੱਗ। ਗੁਰ ਕਾ ਸ਼ਬਦ ਵਿਸਾਰਿਆ ਦੂਜੇ ਭਾਏ ਰਚਨ, ਤਿਸ਼ਨਾ ਭੁੱਖ ਨਾ ਉਤਰੈ ਅੰਦਿਨ ਜਲਤ ਫਿਰਨ। ਹਉਮੈ ਜਲਿਆ ਮਨੋ ਵਿਸਾਰੇ, ਜੰਪੁਰ ਵੱਜੈ ਖੜਕ ਕਰਾਰੇ। ਜਿਸਨੋ ਵਿਸਰੈ ਪੁਰਖ ਵਿਦਾਤਾ, ਜਲਤਾ ਫਿਰੈ ਰਹਿ ਨਿਤ ਤਾਤਾ। ਚੱਲੇ ਨਾਮ ਵਿਸਾਰ ਤਾਵਣ ਤੱਤਿਆ, ਬਲਦੀ ਅੰਦਰ ਤੇਲ ਦੁਬਦਾ ਕੱਤਿਆ। ਚੱਲੇ ਨਾਮ ਵਿਸਾਰ ਤਾਵਣ ਤੱਤਿਆ, ਬਲਦੀ ਅੰਦਰ ਤੇਲ ਦੁਬਦਾ ਘੱਤਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸੰਗਤ ਜੀਓ, ਇਹ ਆਤਿਸ਼ ਦੁਨੀਆ ਖੁਨਕ ਨਾਮ ਖਦਾਇਆ ਉੱਤੇ ਅੱਠ ਲੇਖਾਂ ਦੀ ਲੜੀ ਮਹਾਂਪੁਰਖਾਂ ਨੇ ਲਿਖੀ ਹੈ। ਇਸੇ ਤਰ੍ਹਾਂ ਵੱਖ ਵੱਖ ਟੌਪਿਕਾਂ ਨੂੰ ਲੈ ਕੇ ਸਿਮਰਨ ਦੇ ਉੱਤੇ 16 ਲੇਖ, ਸੰਗਤ ਦੇ ਉੱਤੇ 14 ਲੇਖ, ਧਰਮ ਮਜ, ਰੋਸੇ ਕਿਲੇ, ਧਰਮ ਪ੍ਰਚਾਰ, ਵੱਖ ਵੱਖ ਟੌਪਿਕਾਂ ਦੇ ਉੱਤੇ 132 ਲੇਖ ਇਹ ਪੰਜਾਬੀ ਵਿੱਚ ਲਿਖੇ ਹਨ। ਇਹਨਾਂ ਸਾਰਿਆਂ ਦਾ ਤਰਜਮਾ ਹਿੰਦੀ ਵਿੱਚ ਵੀ ਹੋ ਚੁੱਕਾ ਹੈ। ਕੁਝ ਕੁ ਲਿਖਤਾਂ ਮਹਾਂਪੁਰਖਾਂ ਦੀਆਂ ਇੰਗਲਿਸ਼ ਵਿੱਚ ਵੀ ਹਨ। ਜੋ ਉਹਨਾਂ ਦੀ ਸੁਰਤ ਨੇ, ਇਹ ਸ਼ਬਦ ਦੀ ਕਮਾਈ ਕਰਕੇ ਉਹਨਾਂ ਦੀ ਸੁਰਤ ਨੇ ਇਹ ਹੀਰੇ ਜਵਾਹਰਾਤ ਪਕੜੇ, ਉਹ ਉਹਨਾਂ ਨੇ ਇਹਨਾਂ ਦੇ ਵਿੱਚ ਅੰਕਿਤ ਕੀਤੇ। ਇਹ ਬਹੁਤ ਹੀ ਵਡਮੁੱਲੀਆਂ ਲਿਖਤਾਂ ਹਨ। ਜਿਨ੍ਹਾਂ ਕੋਲ ਨਹੀਂ ਹਨ, ਉਹਨਾਂ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਹੈ ਕਿ ਜ਼ਰੂਰ ਲਿਜਾਣ ਦੀ ਕਿਰਪਾਲਤਾ ਕਰਨੀ। ਇਹ ਸਾਡੀਆਂ ਆਤਮਿਕ ਗੁੱਝਲਾਂ ਦੂਰ ਕਰਦੀਆਂ ਹਨ ਅਤੇ ਸਾਡਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਪ੍ਰੀਤ ਪ੍ਰੇਮ ਰਸ ਚਾਓ ਹੋਰ ਵਧਾਉਂਦੀਆਂ ਹਨ। ਸੋ ਪੂਰਾ ਜੋ ਸੈੱਟ ਹੈ 130 ਰੁਪਏ ਵਿੱਚ ਉਪਲਬਧ ਹੈ, ਜੋ ਕਿ ਲਾਗਤ ਕੀਮਤ ਤੋਂ ਵੀ ਕਾਫੀ ਘੱਟ ਰੇਟ 'ਤੇ ਹੈ, ਤਾਂ ਕਿ ਵੱਧ ਤੋਂ ਵੱਧ ਸੰਗਤਾਂ ਪੜ੍ਹ ਕੇ ਇਹਨਾਂ ਦੇ ਲਾਹੇ ਲੈ ਸਕਣ। ਆਪ ਪੜ੍ਹੋ, ਬੱਚਿਆਂ ਨੂੰ ਪੜ੍ਹਾਓ, ਹੋਰ ਵੀ ਜੋ ਗੁਰਮੁਖ ਪਿਆਰੇ ਸੱਜਣ ਆਪ ਜੀ ਦੇ ਘਰ ਆਉਂਦੇ ਹਨ, ਉਹਨਾਂ ਨੂੰ ਗਿਫਟ ਦੇ ਤੌਰ 'ਤੇ ਵੀ ਇਹ ਦੇ ਸਕਦੇ ਹੋ। ਇਹਨਾਂ ਨੂੰ ਜ਼ਰੂਰ ਲਿਜਾਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।